ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 192 ਅੰਗ ਅਤੇ 131 ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ। ਮਹਾਰਾਜ ਰਹਾਉ ਦੀ ਪੰਗਤੀ ਫਰਮਾਉਂਦੇ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਉੱਤਮ ਵਕਤਾ ਹੋਣ ਦੇ ਨਾਤੇ ਆਪਣੇ ਮਨ ਨੂੰ ਸਮਝਾਉਂਦਿਆਂ ਹੋਇਆਂ ਦੂਸਰੇ ਨੂੰ ਸੋਝੀ ਪਾਉਂਦੇ ਨੇ, ਇਹ ਮੇਰੇ ਮਨ ਤੂੰ ਜੋ ਗੋਬਿੰਦ ਪਰਮੇਸ਼ਰ ਜੀ ਦੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤੂੰ ਗੋਬਿੰਦ ਦੀ ਨਾਮ ਬਾਣੀ ਨੂੰ ਜਪਣਾ ਕਰ, ਬਾਣੀ ਦਾ ਜਪ ਕਰ। ਜਦੋਂ ਆਪਾਂ ਨਿਤਨੇਮ ਕਰਦੇ ਹਾਂ, ਪੰਜ ਬਾਣੀਆਂ ਦਾ ਰਹਿਰਾਸ ਸੋਹਲੇ ਦੀ ਬਾਣੀ ਪੜ੍ਹਦੇ ਹਾਂ, ਇਹ ਨਿਤਨੇਮ ਹੋ ਗਿਆ। ਜਦੋਂ ਆਪਾਂ ਵਾਰ ਵਾਰ ਇੱਕੋ ਬਾਣੀ ਦਾ ਅਭਿਆਸ ਕਰਦੇ ਹਾਂ, ਜਪਜੀ ਸਾਹਿਬ ਜਾਂ ਫਿਰ ਜਾਪ ਸਾਹਿਬ ਦੇ ਪੰਜ ਪਾਠ, ਦਸ ਪਾਠ, ਸੁਖਮਨੀ ਸਾਹਿਬ ਦੇ ਪੰਜ ਪਾਠ, ਔਰ ਮੂਲ ਮੰਤਰ ਵੀ ਬਾਣੀ ਹੈ, ਇੱਥੋਂ ਵੀ ਵਾਹਿਗੁਰੂ ਮੰਤਰ ਵੀ ਅੰਦਰ ਹੀ ਗੁਰਬਾਣੀ ਰੂਪ ਹੈ, ਵਾਹਿਗੁਰੂ 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 ਵਾਹਿਜੀਓ। ਸੋ ਮਹਾਰਾਜ ਕਹਿੰਦੇ ਬਾਣੀ ਦਾ ਵਾਰ ਵਾਰ ਅਭਿਆਸ ਕਰੋ, ਇੱਕ ਵਾਰੀ ਬੈਠ ਕੇ ਧਿਆਨ ਨਾਲ ਇੱਕ ਪਾਠ ਕਰੋ ਜੁੜ ਕੇ, ਫਿਰ ਦੂਸਰਾ ਪਾਠ ਕਰੋ, ਕਿਉਂਕਿ ਮਨ ਬਹੁਤ ਛੇਤੀ ਹੀ ਗੁਰਬਾਣੀ ਨੂੰ ਨਹੀਂ ਪਕੜਦਾ, ਕੁਝ ਸਮਾਂ ਲੱਗ ਜਾਂਦਾ, ਮਨ ਖਿੰਡਿਆ ਹੋਇਆ ਮਨ ਹੌਲੀ ਹੌਲੀ ਇਕਾਗਰ ਹੁੰਦਾ। ਮਹਾਰਾਜ ਫਰਮਾਉਂਦੇ ਨੇ ਸਾਧੂ ਜਨ ਰਸਨਾ ਨਾਲ ਜਿਸ ਪਰਮਾਤਮਾ ਨੂੰ ਕਥਨ ਕਰਦੇ ਨੇ, ਤੂੰ ਵੀ ਉਹਦਾ ਸਿਮਰਨ ਕਰ, ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰ। ਇਹਦੇ ਨਾਲ ਕੀ ਲਾਭ ਹੋਵੇਗਾ? ਜਿਸ ਸਿਮਰਤ ਦੁੱਖ ਸਭ ਜਾਏ। ਮਹਾਰਾਜ ਫਰਮਾਉਂਦੇ ਨੇ ਜਿਸ ਦਾ ਸਿਮਰਨ ਕਰਨ ਦੇ ਨਾਲ, ਜਿਹਦੀ ਬਾਣੀ ਦੇ ਅਭਿਆਸ ਨਾਲ ਪੜ੍ਹਦਿਆਂ ਪੜ੍ਹਦਿਆਂ ਸਾਰੇ ਹੀ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ, ਆਪਣੇ ਆਪ ਹੀ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ। ਸੰਸਾਰ ਦੇ ਅੰਦਰ ਜੀਵਾਂ ਦੇ ਵਿੱਚ ਮੰਦ ਬੁੱਧੀ ਹੋਣ ਕਰਕੇ ਗੁਰਬਾਣੀ ਨੂੰ ਸਮਝਣ ਦਾ ਬਹੁਤਾ ਜ਼ਿਆਦਾ ਅਭਿਆਸ ਨਹੀਂ ਹੋਇਆ, ਸਮਝ ਨਹੀਂ ਪਈ ਹੈ ਕਿ ਗੁਰਬਾਣੀ ਦੇ ਅੰਦਰ ਕੀ ਤਾਕਤ ਹੈ, ਉਹ ਕਲਾ ਕੀ ਹੈ, ਉਹ ਵਰਤਦੀ ਕਿਵੇਂ ਹੈ, ਉਹ ਹਿਰਦੇ ਨੂੰ ਕਿਵੇਂ ਸ਼ੁੱਧ ਕਰਦੀ ਹੈ, ਸਰੀਰ ਦੇ ਉਦਾਲੇ ਕਿਵੇਂ ਪ੍ਰਕਾਸ਼ ਕਰਦੀ ਹੈ, ਅਤੇ ਸਾਨੂੰ ਬ੍ਰਹਮ ਦੇ ਵਿੱਚ ਕਿਵੇਂ ਲੈ ਜਾਂਦੀ ਹੈ। ਇਸ ਆਤਮਕ ਸਾਇੰਸ ਬਾਰੇ ਆਮ ਵਿਅਕਤੀ ਨੂੰ ਗਿਆਨ ਹੀ ਨਹੀਂ ਹੋਇਆ, ਆਮ ਬੰਦਾ ਸਿਰਫ ਖਾਣ ਪੀਣ ਪਹਿਰਨ ਭੋਗਣ ਤੱਕ ਹੀ ਸੀਮਿਤ ਹੈ। ਬੜੀ ਕੋਸ਼ਿਸ਼ ਹੈ ਆਪਣੀ ਕਿ ਆਪਾਂ ਉਹਨਾਂ ਨੂੰ ਕੱਢ ਕੇ ਲੈ ਕੇ ਆਈਏ, ਤਮੋ ਗੁਣ ਚੋਂ, ਰਜੋ ਗੁਣ ਚੋਂ, ਸਤੋ ਗੁਣ ਵੱਲ ਲੈ ਕੇ ਆਈਏ। ਸਤੋ ਗੁਣ ਵਿੱਚ ਬੈਠ ਕੇ ਜੀਵ ਨੂੰ ਸਮਝ ਲੱਗਦੀ ਹੈ ਕਿ ਅਸੀਂ ਚੌਥੀ ਪਦਵੀ ਜਾਣਾ। ਸੋ ਮਹਾਰਾਜ ਫਰਮਾਉਂਦੇ ਨੇ ਜਿਸ ਸਿਮਰਤ ਦੁੱਖ ਸਭ ਜਾਏ, ਜਿਹਨੂੰ ਸਿਮਰਨੇ ਕਰਕੇ ਸਾਰੇ ਪ੍ਰਕਾਰ ਦੇ ਦੁੱਖ ਜਿਹੜੇ ਮਿਟ ਜਾਂਦੇ ਨੇ। ਨਾਮ ਰਤਨ ਵਸੈ ਮਨ ਆਏ, ਉਹ ਨਾਮ ਰਤਨ ਗੁਰਮੁਖਾਂ ਦੇ ਮਨ ਦੇ ਵਿੱਚ ਆ ਕੇ ਬਾਣੀ ਪੜ੍ਹਨ ਦੇ ਨਾਲ, ਅਭਿਆਸ ਕਰਨ ਦੇ ਨਾਲ ਹੌਲੀ ਹੌਲੀ ਆਪਣੇ ਆਪ ਹੀ ਵਸ ਜਾਂਦਾ। ਨਾਮ ਰਤਨ ਹਿਰਦੇ ਦੇ ਅੰਦਰ ਵਸਦਾ, ਸੂਖਮ ਹੈ ਬਹੁਤ, ਮਨ ਦੇ ਅੰਦਰ ਜਾ ਕੇ ਹਰੇਕ ਚੀਜ਼ ਹੀ ਵਸ ਜਾਂਦੀ ਮਾੜੀ, ਪਰ ਚੰਗੀਆਂ ਚੀਜ਼ਾਂ ਨਹੀਂ ਵਸਦੀਆਂ। ਉਹਨੂੰ ਵਸਾਉਣ ਲਈ ਸਾਨੂੰ ਜ਼ੋਰ ਲਾਉਣਾ ਪੈਂਦਾ, ਅਭਿਆਸ ਕਰਨਾ ਪੈਂਦਾ। ਇਹ ਗੱਲ ਸੁਭਾਵਿਕ ਹੀ ਹੈ, ਸੁਤੇ ਸਿੱਧੀ ਬਣੀ ਹੋਈ ਹੈ ਅਕਾਲ ਪੁਰਖ ਵੱਲੋਂ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾਓ। ਤਾਂ ਤੇ ਮਹਾਰਾਜ ਕਹਿੰਦੇ ਮੇਰੇ ਮਨ ਗੋਬਿੰਦ ਪਰਮੇਸ਼ਰ ਦੀ ਨਾਮ ਬਾਣੀ ਨੂੰ ਜਪਣਾ ਕਰ, ਜਿਹੜੀ ਗੁਰੂ ਸਾਹਿਬਾਂ ਨੇ ਆਪਣੀ ਰਸਨਾ ਦੇ ਨਾਲ ਉਚਾਰਨਾ ਕੀਤੀ ਹੈ, ਜਿਹੜੀ ਬਾਣੀ ਸਾਧੂ ਜਨ ਤੋਂ ਕਬੀਰ ਫਰੀਦ ਭਗਤ ਨਾਮਦੇਵ ਜੀ ਆਦਿਕ ਨੇ ਉਚਾਰਨਾ ਕੀਤੀ, ਤੂੰ ਵੀ ਉਹਦਾ ਸਿਮਰਨ ਕਰ, ਸਿੱਖਿਆ ਲੈ ਉਹਨਾਂ ਤੋਂ, ਬਾਣੀ ਪੜ੍ਹ ਕੇ ਉਹਦੇ ਵਿੱਚੋਂ ਦੇਖ ਕੇ ਸਿੱਖਿਆ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਇੱਕ ਸਬਿਨ ਨਾਹੀ ਦੂਜਾ ਕੋਏ, ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ। ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਜਿਸ ਵਾਹਿਗੁਰੂ ਦੀ ਕਿਰਪਾ ਨਾਲ, ਕਿਰਪਾ ਦ੍ਰਿਸ਼ਟੀ ਨਾਲ ਹੀ ਸਦਾ ਆਤਮਕ ਸੁੱਖ ਪ੍ਰਾਪਤ ਹੁੰਦਾ। ਵਾਹਿਗੁਰੂ ਦੀ ਕਿਰਪਾ, ਉਹਦੀ ਦ੍ਰਿਸ਼ਟੀ ਪੈਣੀ ਸਾਡੇ 'ਤੇ, ਉਹ ਮਿਹਰ ਹੋਣੀ, ਕਿਉਂਕਿ ਉਹ ਛੋਟਾ ਮੋਟਾ ਤਾਂ ਹੈ ਹੀ ਨਹੀਂ, ਤਿੰਨਾਂ ਲੋਕਾਂ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਜਦੋਂ ਉਹਨਾਂ ਦੀ ਨਿਗਾਹ ਪੈਂਦੀ ਇਨਸਾਨ 'ਤੇ, ਇਨਸਾਨ ਦਾ ਹਿਰਦਾ ਸ਼ੁੱਧ ਹੋ ਜਾਂਦਾ। ਇਨਸਾਨ ਦਾ ਹਿਰਦਾ, ਸਰੀਰ, ਮਨ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ। ਇਨਸਾਨ ਦਾ ਹਿਰਦਾ ਕਲਯੁੱਗ ਤੋਂ, ਉਹਦੇ ਪ੍ਰਭਾਵ ਤੋਂ ਆਪਣੇ ਆਪ ਹੀ ਪਰੇ ਹੋ ਜਾਂਦਾ। ਹੁਣ ਕਲਯੁੱਗ ਦਾ ਪ੍ਰਭਾਵ ਆਪਣੇ ਉੱਤੇ ਹੈ, ਮਾਇਆ ਦਾ ਪ੍ਰਭਾਵ ਹੈ, ਮਾਇਆ ਦਾ ਮੋਹ ਵੀ ਹੈ। ਉਹਨਾਂ ਦੇ ਕਰਕੇ ਸਾਡਾ ਚਿੱਤ ਨਹੀਂ ਕਰਦਾ ਕਿ ਆਪਾਂ ਨਾਮ ਜਪੀਏ। ਸਾਡਾ ਮਨ ਹਮੇਸ਼ਾ ਇੱਕ ਦੂਜੇ ਤੋਂ ਪਦਾਰਥਾਂ ਦੀ ਦੌੜ ਵਿੱਚ ਜ਼ਿਆਦਾ ਵੱਧਦਾ। ਅੱਗੇ ਵਿਰਲੇ ਬੰਦੇ ਨੂੰ ਸਤਿਗੁਰੂ ਸੋਝੀ ਪਾ ਦਿੰਦੇ ਨੇ, ਉਹੀ ਬੰਦਾ ਇਸ ਪਾਸੇ ਨੂੰ ਲੱਗ ਜਾਂਦਾ। ਜਦੋਂ ਕਿ ਅਸੀਂ ਪਦਾਰਥਾਂ ਪਿੱਛੇ ਦੌੜਦੇ ਹਾਂ, ਮਾਇਆ ਪਿੱਛੇ ਦੌੜਦੇ ਹਾਂ, ਪਰ ਨਾਮ ਜਪਣ ਵਾਲਿਆਂ ਦੇ ਪਿੱਛੇ ਪਦਾਰਥ ਦੌੜਦੇ ਨੇ, ਮਾਇਆ ਦੌੜਦੀ, ਪਰ ਉਹ ਇਹਨਾਂ ਪਦਾਰਥਾਂ ਦੀ ਤਮੰਨਾ ਵੀ ਨਹੀਂ ਕਰਦੇ, ਇੱਛਾ ਨਹੀਂ ਕਰਦੇ। ਉਹ ਸੰਸਾਰ ਨੂੰ ਹੀ ਪਦਾਰਥ ਵੰਡੀ ਜਾਂਦੇ ਨੇ। ਸਾਧੂ ਸੰਤ ਮਹਾਤਮਾ ਪਦਾਰਥਾਂ ਦੇ ਇੱਛਾਵਾਨ ਨਹੀਂ ਹਨ, ਉਹਨਾਂ ਨੂੰ ਸੰਸਾਰ ਦੇ ਕਿਸੇ ਪਦਾਰਥ ਦੀ ਲੋੜ ਨਹੀਂ ਹੈ, ਪਰ ਫਿਰ ਵੀ ਉਹਨਾਂ ਕੋਲ ਬੇਅੰਤ ਮਾਇਆ, ਬੇਅੰਤ ਪਦਾਰਥ ਆਈ ਜਾਂਦੇ ਨੇ। ਉਹ ਉਹਨੂੰ ਦੁਨੀਆਂ ਦੇ ਭਰੇ ਵਾਸਤੇ ਲਾਈ ਜਾਂਦੇ ਨੇ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਇਨਸਾਨ ਕੋਲ ਮਾਇਆ ਆ ਜੇ, ਆਮ ਬੰਦੇ ਕੋਲ ਮਾਇਆ ਆ ਜੇ, ਉਹਨੂੰ ਐਸ਼ੋ ਇਸ਼ਰਤ 'ਚ ਲਾਉਂਦਾ, ਮੌਜਾਂ ਕਰਦਾ, ਪਰ ਰੱਬ ਦੇ ਪਿਆਰੇ ਗਰੀਬਾਂ ਦੀ ਮਦਦ ਕਰਦੇ ਨੇ, ਲੰਗਰ ਲਾਉਂਦੇ ਨੇ, ਧਾਰਮਿਕ ਸਥਾਨ ਬਣਾਉਂਦੇ ਨੇ। ਕਿਵੇਂ ਦੁਨੀਆਂ ਦਾ ਭਲਾ ਹੋ ਜਾਏ, ਉਹਨਾਂ ਦੀ ਵਿਚਾਰ ਇੱਥੇ ਹੁੰਦੀ। ਸਾਜਨ ਮੀਤ ਸਖਾ ਕਰੇ, ਹਰ ਹਰ ਅੱਖਰ ਮਨ ਮਹਿਲੇਖ। ਇੱਕ ਵਾਹਿਗੁਰੂ ਨੂੰ ਆਪਣਾ ਸੱਜਣ ਇਸ ਲੋਕ ਦਾ, ਨਿੱਤਰ ਪਰਲੋਕ ਦਾ ਬਣਾ, ਸਖਾ ਪ੍ਰਾਣਾਂ ਦੇ ਅੰਤਮ ਸਮੇਂ ਦਾ ਬਣਾ, ਅਤੇ ਵਾਹਿਗੁਰੂ ਵਾਹਿਗੁਰੂ ਨਾਮ ਰੂਪ ਅੱਖਰ ਨੂੰ ਮਨ ਵਿੱਚ ਰੱਖ ਲੈ। ਮਨ ਬਾਣੀ ਸਰੀਰ ਕਰਕੇ ਇੱਕ ਹਰੀ ਪਰਮਾਤਮਾ ਨੂੰ ਜਪਣਾ ਕਰ, ਉਹਨੂੰ ਹੀ ਆਪਣਾ ਸੱਜਣ ਮਿੱਤਰ ਸਖਾ ਬਣਾ। ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁੱਖ ਨਿਵਾਰੈ। ਹਿਰਦੈ ਸੰਭਾਲੈ ਮੁੱਖ ਹਰ ਹਰ ਬੋਲੈ, ਸੋ ਜਨ ਇਹ ਤੁਤ ਕਤਹ ਨਾ ਡੋਲੈ। ਰਬ ਰਹਿਆ ਸਰਬੱਤ ਸੁਆਮੀ, ਗੁਣ ਗਾਵੈ ਨਾਨਕ ਅੰਤਰ ਜਾਮੀ। ਜੋ ਸਵਾਮੀ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ, ਮਹਾਰਾਜ ਕਥਨ ਕਰਦੇ ਨੇ, ਉਹ ਅੰਤਰਜਾਮੀ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ, ਜੋ ਵਿਆਪਕ ਹੈ, ਸਾਰਿਆਂ ਦੇ ਹਿਰਦੇ 'ਚ ਬੈਠਾ। ਕਿਉਂਕਿ ਵਾਹਿਗੁਰੂ ਦੇ ਡਰ ਦੇ ਵਿੱਚ ਤਾਂ ਸਾਰੀ ਸ੍ਰਿਸ਼ਟੀ ਕੰਮ ਕਰ ਰਹੀ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲ ਦਨਾਂਤ। ਭੈ ਵਿੱਚ ਹੀ ਸਾਰੀ ਹੈ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਇ। ਗੌੜੀ ਰਾਗ 5ਵੇਂ ਪਾਤਸ਼ਾਹ ਅਗਲਾ ਸ਼ਬਦ ਫਰਮਾਉਂਦੇ ਨੇ, ਭੈ ਮਹਿ ਰਚਿਓ ਸਭ ਸੰਸਾਰ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਸਾਰੀ ਦੁਨੀਆਂ ਹੀ ਡਰ ਦੇ ਵਿੱਚ ਪੈਦਾ ਕੀਤੀ ਹੈ, ਹਰੇਕ ਹੀ ਡਰੀ ਜਾਂਦਾ। ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਗੁਪਤ ਭੈ, ਅਕਸ ਮਾਤਰ ਭੈ ਸਾਥ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਭੈ ਮਹਿ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਪਰ ਜਿਹਨੂੰ ਨਾਮ ਦਾ ਆਸਰਾ ਹੈ, ਉਹਨੂੰ ਕੋਈ ਡਰ ਨਹੀਂ ਹੈ, ਕਿਉਂਕਿ ਉਹਨੂੰ ਪਤਾ ਮੇਰਾ ਮਾਲਕ ਹੀ ਸਾਰਿਆਂ 'ਚ ਬੈਠਾ ਹੈ, ਸਰਬ ਵਿਆਪਕ ਹੈ। ਉਹ ਪਰਮਾਤਮਾ ਵੱਲ ਹੀ ਧਿਆਨ ਲਾ ਕੇ ਰੱਖਦਾ ਆਪਣਾ, ਪਰਮਾਤਮਾ ਹੀ ਉਹਨਾਂ ਦਾ ਰੱਖਿਅਕ ਹੈ। ਭਉ ਨਾ ਵਿਆਪੈ ਤੇਰੀ ਸਰਣਾ, ਜੋ ਤੁਧ ਭਾਵੈ ਸੋਈ ਕਰਣਾ ਰਹਾਓ। ਪਰ ਜਿਸ ਅਕਾਲ ਪੁਰਖ ਦੀ ਜੀਵ ਉੱਤੇ ਜਦੋਂ ਕਿਰਪਾ ਹੁੰਦੀ ਹੈ, ਉਹਦੀ ਸ਼ਰਨ ਵਿੱਚ ਜੀਵ ਚਲਿਆ ਜਾਂਦਾ, ਇਹ ਵਾਹਿਗੁਰੂ ਤੇਰੀ ਸ਼ਰਨ ਵਿੱਚ ਜਿਹੜਾ ਵੀ ਪੈ ਗਿਆ, ਉਹਨੂੰ ਕੋਈ ਡਰ ਨਹੀਂ ਵਿਆਪਦਾ। ਮਨ ਬਾਣੀ ਸਰੀਰ ਕਰਕੇ ਤੇਰੀ ਸ਼ਰਨ ਵਿੱਚ ਜਿਹੜਾ ਆ ਗਿਆ, ਜੋ ਆਪ ਜੀ ਨੂੰ ਭਾਉਂਦਾ ਹੈ, ਉਹ ਗੁਰਮੁਖ ਉਹੀ ਕਰਨਾ ਤੋਂ ਭਾਵ ਹੁੰਦਾ ਕਰਤੱਵ ਕਰਦਾ। ਜੋ ਤੁਧ ਭਾਵ ਹੈ ਸੋਈ ਕਰਨਾ, ਕਰਨਾ ਤੋਂ ਭਾਵ ਹੁੰਦਾ ਕਰਤੱਵ ਕਰਨਾ, ਕੰਮ ਕਰਨਾ। ਸੋਗ ਹਰਖ ਮੈਂ ਆਵਣ ਜਾਣਾ, ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ। ਹੁਣ ਵਾਹਿਗੁਰੂ ਦੇ ਪਿਆਰੇ ਜਿਹੜੇ ਕਰਮ ਕਰਦੇ ਨੇ, ਦੱਸਦੇ ਸਤਿਗੁਰੂ ਕਿ ਆਪਾਂ ਵੀ ਉਹੀ ਕਰਮ ਕਰਨਾ ਹੈ, ਜੋ ਖੁਸ਼ੀ ਅਤੇ ਸੋਗ ਦੇ ਵਿੱਚ ਸੰਸਾਰ ਦੇ ਅੰਦਰ ਹੈ। ਸੋਗ ਹਰਖ ਮੈਂ ਆਵਣ ਜਾਣਾ, ਰੱਬ ਦੇ ਪਿਆਰੇ ਨਾ ਤਾਂ ਖੁਸ਼ੀ ਨਾ ਗਮੀ, ਇਹਨਾਂ ਦੋਨਾਂ ਚੀਜ਼ਾਂ ਤੋਂ ਪਰੇ ਰਹਿੰਦੇ ਨੇ, ਮੁਕਤ ਨੇ ਉਹ। ਪਰ ਜੋ ਹਰਖ ਸੋਗ ਵਿੱਚ ਉਹ ਜੰਮਦਾ ਮਰਦਾ ਹੀ ਰਹਿੰਦਾ, ਅਤੇ ਜੋ ਵਾਹਿਗੁਰੂ ਦਾ ਭਾਣਾ ਮੰਨਦਾ, ਜੋ ਵਾਹਿਗੁਰੂ ਨੂੰ ਭਾ ਗਿਆ, ਉਹਨੇ ਸੁੱਖ ਪਾਇਆ, ਆਤਮਕ ਆਨੰਦ ਦੀ ਪ੍ਰਾਪਤੀ ਕੀਤੀ ਹੈ। ਅਗਨ ਸਾਗਰ ਮਹਾਂਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ। ਤ੍ਰਿਸ਼ਨ ਅਗਨੀ ਦਾ ਜੋ ਸਮੁੰਦਰ ਹੈ ਸੰਸਾਰ, ਇਸ ਵਿੱਚ ਜੀਵਾਂ ਨੂੰ ਮਾਇਆ ਮਹਾਂਮਾਇਆ ਮਹਾਂਵਿਆਪੈ ਮਾਇਆ ਬੜੀ ਵਿਆਪ ਰਹੀ ਹੈ ਮਾਇਆ, ਬਹੁਤ ਹੀ ਜ਼ਿਆਦਾ ਵੱਡੀ ਹੋ ਕੇ ਬਹੁਤ ਪ੍ਰਭਾਵ। ਸੋ ਜਿਵੇਂ ਇੱਕ ਉਦਾਹਰਣ ਆਪਾਂ ਇਹਦੀ ਬਣਾ ਲੈਂਦੇ ਹਾਂ ਅਸੀਂ ਕਿ ਜਿਵੇਂ ਧੁੰਦ ਪੈ ਜਾਂਦੀ ਹੈ, ਚੰਗੀ ਭਲੀ ਸੜਕ 'ਤੇ ਸਾਫ਼ ਸੁਥਰੇ ਤੁਰੇ ਜਾ ਰਹੇ ਹਾਂ, ਗੱਡੀ ਆਪਣੀ ਸਪੀਡ 'ਤੇ ਜਾ ਰਹੀ, ਅੱਗੇ ਧੁੰਦ ਹੀ ਧੁੰਦ ਆ ਗਈ ਹੈ, ਇੰਨੀ ਧੁੰਦ ਕਿ ਅੱਗੇ ਦਿਖਦਾ ਹੀ ਨਹੀਂ ਕੁਛ। ਇਹ ਧੁੰਦ ਕੀ ਚੀਜ਼ ਹੈ? ਗੱਡੀਆਂ ਹੌਲੀ ਹੋ ਜਾਂਦੀਆਂ ਨੇ, ਐਕਸੀਡੈਂਟ ਹੋ ਜਾਂਦੇ ਨੇ, ਬੰਦੇ ਨੂੰ ਦਿਖਣੋਂ ਹੀ ਹਟ ਜਾਂਦਾ, ਸ਼ੀਸ਼ੇ ਸਾਫ਼ ਕਰਨੇ ਪੈਂਦੇ ਨੇ। ਇੱਕ ਧੁੰਦ ਹੀ ਕਿੰਨੀ ਮੁਸੀਬਤ ਖੜੀ ਕਰ ਦਿੰਦੀ ਆਪਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮਾਇਆ ਜਾਣੋ, ਜਿਵੇਂ ਧੁੰਦ ਦਾ ਪ੍ਰਭਾਵ ਪੈਂਦਾ ਸਾਡੇ ਉੱਤੇ, ਇਸੇ ਤਰ੍ਹਾਂ ਜਿਵੇਂ ਧੁੱਪ ਦਾ ਪ੍ਰਭਾਵ। ਧੁੱਪ ਕੀ ਚੀਜ਼ ਹੈ? ਜੇ ਧੁੱਪ ਨੂੰ ਕਹੀਏ ਇਹਨੂੰ ਹੱਥ 'ਚ ਫੜ ਲਈਏ, ਹੱਥ 'ਚ ਨਹੀਂ ਫੜੀ ਜਾਂਦੀ, ਪਰ ਹੈ ਕੀ ਚੀਜ਼? ਦੇਖੋ, ਵਿਚਾਰ ਕੇ ਦੇਖੋ ਧੁੱਪ ਕੀ ਚੀਜ਼ ਹੈ। ਕਹਿੰਦੇ ਬੜਾ ਸੋਹਣਾ ਦਿਨ ਲੱਗਿਆ ਅੱਜ, ਧੁੱਪ ਕੀ ਚੀਜ਼ ਹੈ? ਸਾਰੇ ਪਾਸੇ ਫੈਲੀ ਪਈ ਧੁੰਦ ਕੀ ਚੀਜ਼ ਹੈ? ਸਾਰੇ ਪਾਸੇ ਫੈਲਦੀ। ਰਾਤ ਕੀ ਚੀਜ਼ ਹੈ? ਰਾਤ ਵੀ ਸਾਰੇ ਪਾਸੇ ਫੈਲਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮੇਰੀ ਮਾਇਆ ਹੈ, ਉਹ ਮਾਇਆ ਜਿਵੇਂ ਧੁੱਪ ਫੈਲੀ ਹੋਈ ਹੈ, ਪਰਮਾਤਮਾ ਇਸ ਤਰ੍ਹਾਂ ਹੀ ਵਿਆਪਕ ਆਪ ਵੀ। ਮਾਇਆ ਕਿਵੇਂ ਹੈ? ਜਿਵੇਂ ਰਾਤ ਫੈਲੀ ਹੁੰਦੀ ਹੈ, ਰਾਤ ਵਿਆਪਕ ਹੈ ਚਾਰੇ ਪਾਸੇ। ਹੁਣ ਕਈ ਚੀਜ਼ਾਂ ਜਿਹੜੀਆਂ ਦੱਸਣ 'ਚ ਨਜ਼ਰ ਨਹੀਂ ਆਉਂਦੀਆਂ, ਮਨ ਦੇ ਅੰਦਰ ਇਹ ਅਵਸਥਾ ਬਣਦੀ ਹੈ। ਹਿਰਦੇ ਆਕਾਸ਼ ਵਿੱਚ ਕਦੇ ਤਾਂ ਚਾਨਣ, ਜਿਵੇਂ ਬਾਹਰ ਚਾਨਣ ਹੈ ਨਾ, ਚਾਰੇ ਪਾਸੇ ਧੁੱਪ ਚੜ੍ਹੀ ਤੋਂ ਨਜ਼ਰ ਆਉਂਦਾ, ਬਾਹਰ ਹਨੇਰੇ ਵਿੱਚ ਜਦੋਂ ਰਾਤ ਨੂੰ ਕੁਛ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਹਿਰਦੇ ਆਕਾਸ਼ ਦੇ ਵਿੱਚ ਅੰਦਰ ਜਦੋਂ ਅਗਿਆਨਤਾ ਦਾ ਹਨੇਰਾ ਛਾਇਆ ਹੁੰਦਾ, ਨਜ਼ਰ ਹੀ ਨਹੀਂ ਆਉਂਦਾ ਕੁਛ। ਜਿਵੇਂ ਘਣੇ ਬਹੁਤੇ ਜੰਗਲ ਵਿੱਚ ਬੰਦਾ ਖੜਾ ਹੋਵੇ, ਉਹਨੂੰ ਨਜ਼ਰ ਨਹੀਂ ਆਉਂਦਾ ਕੁਛ। ਇੱਥੇ ਦਾ ਸ਼ਹਿਰ ਹੈ, ਲਾਈਟਾਂ ਨੇ, ਗੱਡੀਆਂ ਦੀਆਂ ਲਾਈਟਾਂ ਨੇ। ਮੰਨ ਲਓ ਵੀ ਆਪਾਂ ਇਕੱਲੇ ਹੋਈਏ, ਗੱਡੀ ਤੋਂ ਬਿਨਾਂ ਬਹੁਤ ਘਣੇ ਜੰਗਲ ਵਿੱਚ ਚਲੇ ਜਾਈਏ ਜਿੱਥੇ ਦਿਨੇ ਵੀ ਹਨੇਰਾ ਹੋ ਜਾਂਦਾ, ਉਸ ਜੰਗਲ ਵਿੱਚ ਜਾ ਕੇ ਸਾਡਾ ਕੀ ਹਾਲ ਹੋਵੇਗਾ? ਵਹਿਮ ਭਰਮ ਡਰ। ਇਸੇ ਤਰ੍ਹਾਂ ਹਿਰਦੇ ਆਕਾਸ਼ ਵਿੱਚ ਹਨੇਰਾ ਜਦ ਹੁੰਦਾ ਹੈ, ਉਸ ਹਨੇਰੇ ਕਰਕੇ ਜੀਵ ਭੈ ਭੀਤ ਹੁੰਦਾ, ਡਰਦਾ। ਜੰਗਲ ਦੇ ਵਿੱਚ ਜਿਹਨੇ ਘਣੇ ਦਰਖਤ ਨੇ, ਸੰਸਾਰ ਦੇ ਵਿੱਚ ਬਹੁਤੇ ਫੁਰ ਨੇ, ਸੰਕਲਪ ਵਿਕਲਪ। ਜੰਗਲ ਵਿੱਚ ਜਿਵੇਂ ਜਾਨਵਰ ਨੇ, ਸ਼ੇਰ ਵਗੇਰੇ, ਇਸੇ ਤਰ੍ਹਾਂ ਮਨ ਦੇ ਅੰਦਰ ਕਾਮ ਕ੍ਰੋਹ ਲੋਭ ਮੋਹ ਹੰਕਾਰ ਜਾਨਵਰ, ਉਹ ਸਾਰੇ ਜਾਨਵਰ ਜਿਹੜੇ ਨੇ, ਵੱਡੇ ਵੱਡੇ ਮਗਰਮੱਛ ਜਿਵੇਂ ਸਮੁੰਦਰ 'ਚ ਵੀ ਹੋਣ, ਮੰਨ ਲਓ ਜੰਗਲ ਵਿੱਚ ਅਸਰਾਲ ਹੁੰਦੀ ਬੜੀ ਵੱਡੀ, ਸਾਪ ਦਾ ਬੰਦਾ ਖਾ ਜਾਂਦੇ ਨੇ। ਜੰਗਲ ਵਿੱਚ ਸੱਪ ਬਹੁਤ ਨੇ, ਮਨ ਦੇ ਅੰਦਰ ਵੀ ਹਨੇਰਾ ਸੇਮ ਚੀਜ਼ ਹੈ। ਬਾਹਰਲਾ ਜੰਗਲ ਹਨੇਰਾ ਅਤੇ ਅੰਦਰ ਹਿਰਦੇ ਆਕਾਸ਼ ਵਿੱਚ ਹਨੇਰਾ, ਅਤੇ ਹਨੇਰੇ ਦੇ ਵਿੱਚ ਆਪਾਂ ਕਹੀਏ ਕੋਈ ਚਾਨਣ ਦੀ ਗੱਲ ਕਰੀਏ, ਕੋਈ ਮੰਨਣ ਨੂੰ ਤਿਆਰ ਨਹੀਂ। ਪਰ ਜਦੋਂ ਉਸ ਜੰਗਲ ਦੇ ਵੱਲੋਂ ਆਪਾਂ ਹੌਲੀ ਹੌਲੀ ਤੁਰਦੇ ਤੁਰਦੇ ਵਿੱਚੋਂ ਬਾਹਰ ਵੀ ਨਿਕਲ ਆਈਏ, ਉਧਰੋਂ ਦਿਨ ਚੜ੍ਹ ਜਾਵੇ, ਸਾਫ਼ ਸੁਥਰੀ ਧਰਤੀ 'ਤੇ ਆ ਜਾਈਏ, ਤਾਂ ਸੁੱਖ ਦਾ ਸਾਹ ਲੈਂਦੇ ਹਾਂ, ਸ਼ੁਕਰ ਹੈ ਜੰਗਲ 'ਚੋਂ ਬਾਹਰ ਆਏ। ਕਈ ਬੰਦੇ ਫਸ ਜਾਂਦੇ ਜੰਗਲ ਵਿੱਚ, ਕਈ ਵਾਰ ਮਰ ਵੀ ਜਾਂਦੇ ਨੇ, ਕਈ ਮਹੀਨਾ ਮਹੀਨਾ ਲੱਭਦੇ ਨਹੀਂ, ਲੱਭ ਕੇ ਲਿਆਉਣੇ ਪੈਂਦੇ ਨੇ, ਉਜਾੜ ਬੀਆ ਬਾਣ 'ਚ ਫਸ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਵੀ ਉਜਾੜ ਬੀਆ ਬਾਣ ਸੰਸਾਰ ਦੇ ਅੰਦਰ ਫਸਿਆ ਹੋਇਆ, ਹਿਰਦੇ ਦੇ ਅੰਦਰ ਹਨੇਰਾ ਹੈ, ਇਸ ਅਗਿਆਨ ਕੋਠੜੀ ਵਿੱਚ ਜੀਵ ਫਸਿਆ ਹੋਇਆ, ਇਹਦਾ ਮਨ ਫਸਿਆ ਹੋਇਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਿਆਨ ਦੀ ਕੋਠੜੀ ਵਿੱਚ ਇਹਦਾ ਬਾਂਹ ਫੜਦੇ ਨੇ, ਬਿਰਤੀ ਰੂਪੀ ਬਾਂਹ ਫੜਦੇ ਨੇ। ਗਿਆਨ ਅੰਜਨ ਗੁਰਦੀਆ, ਗਿਆਨ ਅਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹ ਜਦੋਂ ਹਿਰਦੇ ਆਕਾਸ਼ ਵਿੱਚ ਪਹੁ ਫਟਾਲਾ ਸ਼ੁਰੂ ਹੁੰਦਾ, ਮਾੜਾ ਜਿਹਾ ਚਾਨਣ ਹੋਇਆ, ਫਿਰ ਹੋਰ ਚਾਨਣ ਹੋਇਆ, ਫਿਰ ਹੋਰ ਚਾਨਣ ਹੋਇਆ, ਜਦੋਂ ਹਿਰਦੇ ਵਿੱਚ ਪ੍ਰਕਾਸ਼ ਹੁੰਦਾ, ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਹਿਰਦੇ 'ਚ ਪ੍ਰਕਾਸ਼ ਹੋ ਗਿਆ, ਜਿਵੇਂ ਘਣੇ ਜੰਗਲ 'ਚੋਂ ਬਾਹਰ ਆਇਆ, ਸੁੱਖ ਦਾ ਸਾਹ ਲਿਆ ਹਿਰਦੇ ਦੇ ਪ੍ਰਕਾਸ਼ ਵਿੱਚ, ਇਸੇ ਤਰ੍ਹਾਂ ਹੀ ਸਾਹ ਲੈਂਦਾ ਸੁੱਖ ਦਾ ਸਾਹ, ਆਤਮਕ ਆਨੰਦ, ਡਰ ਤੋਂ ਰਹਿਤ, ਭਰਮ ਤੋਂ ਰਹਿਤ, ਵਿਕਾਰਾਂ ਤੋਂ ਰਹਿਤ, ਹਲਕਾ ਫੁਲਕਾ ਮਹਿਸੂਸ ਕਰਦਾ ਆਪਣੇ ਆਪ ਨੂੰ। ਕਹਿੰਦਾ ਬੜਾ ਹੀ ਸੁੱਖ ਆਇਆ, ਬੜਾ ਹੀ ਆਨੰਦ ਆਇਆ, ਬੜੀ ਕਿਰਪਾ ਕੀਤੀ ਮਹਾਰਾਜ ਨੇ। ਸਤਿਗੁਰੂ ਮਹਾਰਾਜ ਇਸ ਕਰਕੇ ਕਹਿੰਦੇ ਨੇ, ਤਿੰਨ ਸੁੱਖ ਪਾਇਆ ਜੋ ਪ੍ਰਭ ਪਾਉਣਾ, ਜੋ ਵਾਹਿਗੁਰੂ ਨੂੰ ਪਾ ਗਿਆ ਉਹਨੇ ਸੁੱਖ ਪਾਇਆ। ਅਗਨ ਸਾਗਰ ਮਹਾਂ ਵਿਆਪੈ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਤ੍ਰਿਸ਼ਨਾ ਦੀ ਅਗਨੀ ਦਾ ਸਮੁੰਦਰ ਜੋ ਸੰਸਾਰ ਹੈ, ਇਹਦੇ ਵਿੱਚ ਜੀਵ ਨੂੰ ਮਹਾਂ ਮਾਇਆ ਵਿਆਪ ਰਹੀ ਹੈ। ਪਰ ਜਿਨ੍ਹਾਂ ਨੇ ਸਤਿਗੁਰਾਂ ਦਾ ਉਪਦੇਸ਼ ਪਾਇਆ ਹੈ, ਪ੍ਰਾਪਤ ਕੀਤਾ ਹੈ, ਸੁਣਿਆ ਹੈ, ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਗੁਰੂ ਦੇ ਕੋਲ ਬੈਠੇ ਨੇ ਭੈ ਸਹਿਤ ਹੋ ਕੇ, ਉਹ ਬੰਦੇ ਸੀਤਲ ਸ਼ਾਂਤ ਹੋ ਗਏ, ਠੰਡੇ ਹੋ ਗਏ ਨੇ, ਕਿਰਪਾ ਹੋ ਗਈ ਹੈ ਉਹਨਾਂ ਦੇ ਹਿਰਦੇ ਆਕਾਸ਼ ਵਿੱਚ, ਚਾਨਣ ਹੋ ਗਿਆ ਉਹਨਾਂ ਦੇ ਹਿਰਦੇ ਆਕਾਸ਼ ਵਿੱਚ। ਦਸਮ ਦੁਆਰ ਨੂੰ ਵੀ ਗਗਨ ਮੰਨਿਆ, ਗਗਨ ਹੁੰਦਾ ਆਕਾਸ਼। ਉੱਥੇ ਵੀ ਜਦੋਂ ਅਗਿਆਨ ਦਾ ਹਨੇਰਾ ਛਾਇਆ ਹੁੰਦਾ, ਉੱਥੇ ਵੀ ਜੀਵ ਨੂੰ ਕੁਛ ਪਤਾ ਨਹੀਂ ਲੱਗਦਾ, ਪਰ ਜਦੋਂ ਪ੍ਰਕਾਸ਼ ਹੁੰਦਾ ਤੁਰਿਆ ਜਾਂਦਾ ਸਰੀਰ ਦੇ ਅੰਦਰ, ਉਦੋਂ ਇਹ ਜੀਵ ਚਾਨਣ ਦੇ ਵਿੱਚ ਅੱਗੇ ਅੱਗੇ ਤੁਰਿਆ ਜਾਂਦਾ। ਰਾਖ ਲੇ ਪ੍ਰਭ ਰਾਖਣ ਹਾਰ, ਕਹੋ ਨਾਨਕ ਕਿਆ ਜੰਤ ਵਿਚਾਰਾ। ਰੱਖਣ ਵਾਲਾ ਵਾਹਿਗੁਰੂ ਆਪ ਹੀ ਰੱਖ ਲੈਂਦਾ। ਜੀਵ ਕਹੇ ਕਿ ਮੈਂ ਆਪੇ ਬਚ ਗਿਆ, ਮੈਂ ਆਪੇ ਨਿਕਲ ਆਇਆ, ਮੈਂ ਮਿਹਨਤ ਕੀਤੀ, ਮੈਨੂੰ ਚਾਨਣ ਹੋ ਗਿਆ, ਮੈਂ ਕੀਤਾ ਨਹੀਂ, ਆਪ ਰੱਖਦਾ। ਤੁਸੀਂ ਆਪ ਨਾਮ ਜਪਾਉਂਦੇ ਹੋ, ਆਪੇ ਹੀ ਉਠਾਉਂਦੇ ਹੋ, ਆਪੇ ਹੀ ਕਿਰਪਾ ਕਰਦੇ ਹੋ। ਇਹ ਬੱਚਾ ਹੈ, ਜੀਵ ਛੋਟਾ ਜਿਹਾ ਬੱਚਾ ਉਂਗਲੀ ਫੜ ਕੇ ਤੁਰਦਾ। ਛੋਟੇ ਜਿਹੇ ਨਿਆਣੇ ਬਹੁਤ ਸ਼ਤਾਨ ਵੀ ਹੁੰਦੇ ਨੇ, ਤੇਜ਼ ਵੀ ਹੁੰਦੇ ਨੇ, ਸਾਲਕ ਦਾ, ਡੇਢ ਸਾਲ, ਦੋ ਸਾਲ ਦਾ, ਉਹ ਕਹਿੰਦਾ ਮੈਂ ਹੀ ਕਰਦਾ ਸਾਰਾ ਕੁਛ, ਉਹਨੂੰ ਵੀ ਇਹੀ ਭੁਲੇਖਾ ਹੁੰਦਾ, ਪਰ ਕਰਦਾ ਉਹ ਮਾਂ ਬਾਪ ਦੇ ਆਸਰੇ ਹੀ ਹੈ। ਇਸੇ ਤਰ੍ਹਾਂ ਜੀਵ ਵੀ ਆਪਣੇ ਆਪ ਕੁਛ ਨਹੀਂ ਕਰ ਸਕਦਾ, ਮਹਾਰਾਜ ਕਰਾਉਂਦੇ ਨੇ, ਕਿਰਪਾ ਕਰਦੇ ਨੇ, ਨਾਮ ਜਪਾਉਂਦੇ ਨੇ, ਬਾਣੀ ਪੜ੍ਹਾਉਂਦੇ ਨੇ, ਸਤਸੰਗਤ ਕਰਾਉਂਦੇ ਨੇ। ਜਦੋਂ ਅਖੀਰ 'ਤੇ ਜਾ ਕੇ ਸੋਝੀ ਪੈਦਾ ਹੁੰਦੀ ਹੈ ਕਿ ਇਹ ਤਾਂ ਆਪ ਹੀ ਸੀ ਸਭ ਕੁਛ, ਮੈਂ ਐਵੇਂ ਵਿੱਚ ਖਾਮ ਖਾਈ, ਅਖੀਰ 'ਤੇ ਜਾ ਕੇ ਪਤਾ ਲੱਗਦਾ, ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ, ਜਿੱਥੇ ਜਾ ਕੇ ਮੈਂ ਨਾਮ ਦੀ ਕੋਈ ਚੀਜ਼ ਰਹਿੰਦੀ ਨਹੀਂ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਪਹਿਲਾਂ ਮੈਂ ਕਹਿੰਦਾ ਸੀ ਮੈਂ ਕਰਦਾ, ਪਰ ਬਾਅਦ ਵਿੱਚ ਜਦੋਂ ਦੇਖਿਆ ਕਿ ਉਹ ਤਾਂ ਆਪ ਹੀ ਕਰਦਾ, ਤਾਂ ਫਿਰ ਮੈਂ ਕੌਣ ਆ, ਮੈਂ ਤਾਂ ਐਵੇਂ ਹੀ ਹਾਂ, ਮੈਂ ਤਾਂ ਫਜ਼ੂਲ ਹੀ ਹੈ, ਐਵੇਂ ਧੁੰਦ ਜੀ ਛਾਈ ਹੋਈ ਸੀ ਮੇਰੇ ਉੱਤੇ, ਉਹ ਧੁੰਦ ਸਾਰੀ ਦੂਰ ਹੋ ਕੇ ਤੂੰ ਹੀ ਦੇ ਜਾਪ 'ਚ ਹੀ ਹੋ ਗਿਆ। ਮਹਾਰਾਜ ਕਹਿੰਦੇ ਕਹੋ ਨਾਨਕ ਕਿਆ ਜੰਤ ਵਿਚਾਰਾ। ਭਾਈ ਜੰਤ ਕੀ ਚੀਜ਼ ਹੈ ਦੱਸੋ, ਕੁਛ ਵੀ ਨਹੀਂ ਹੈ, ਬੜੀਆਂ ਗੱਲਾਂ ਮਾਰਦਾ, ਔਰ ਇਹਦੀ ਕੋਈ ਗੱਲ ਕਦੇ ਪੂਰੀ ਹੋਈ, ਕੁਛ ਵੀ ਨਹੀਂ ਹੋਈ, ਸਿਰਫ ਗੱਲਾਂ ਹੀ ਕਰਨ ਜੋਗਾ। ਜਾਂ ਤਾਂ ਕਿਹੇ ਹੋਏ ਨੂੰ ਕਰਕੇ ਦਿਖਾਵੇ, ਫਿਰ ਤਾਂ ਮੰਨੀਏ ਵੀ ਇਹ ਜੀਵ ਕੁਛ ਕਰਨ ਜੋਗਾ। ਇਸ ਕਾ ਹਾਥ ਹੋਏ ਤਾਂ ਸਭ ਕੁਛ ਲੇ, ਅਨਜਾਨਤ ਬਿਖਿਆ ਮਹਿ ਰਚੈ, ਜੇ ਜਾਣ ਤੇ ਆਪਣੇ ਆਪ ਬਚੈ, ਭਰਮੇ ਭੁੱਲਾ ਦਹਿ ਦਸਤਾਵੈ, ਨਿਮਕ ਮਾਹੇ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਮਹਾਰਾਜ ਕਹਿੰਦੇ ਨੇ ਇਹ ਆਪਣੇ ਆਪ ਦੀ ਹਉਮੈ ਵਿੱਚ ਹੀ ਹੈ, ਨਾਲੇ ਜਿਹਨੂੰ ਤੁਸੀਂ ਹਉਮੈ 'ਚ ਪਾ ਦਿਆ ਉਹਨੂੰ ਕੱਢਣ ਵਾਲਾ ਕੌਣ ਹੈ, ਉਹ ਹਉਮੈ 'ਚ ਹੀ ਤੁਰਿਆ ਰਹਿੰਦਾ ਵਿਚਾਰਾ। ਜਿਹਨੂੰ ਨਿਮਰਤਾ ਬਖਸ਼ਦੇ ਹੋ ਉਹਦੀ 'ਤੇ ਕਿਰਪਾ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਸੰਸਾਰ ਦੇ ਜੀਵ ਜ਼ਿਆਦਾਤਰ ਹਉਮੈ ਦੇ ਵਿੱਚ ਹੀ ਫਸੇ ਰਹਿੰਦੇ ਨੇ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਐ ਨਾਉ, ਤੁਮਰੀ ਕਿਰਪਾ ਤੇ ਦਰਗ ਹੈ ਥਾਉ। ਇੱਥੇ ਕੱਕੇ ਦੇ ਪੈਰ ਚਰਾਰਾ ਹੈ, ਸਿਹਾਰੀ ਹੈ ਕੱਕੇ ਨੂੰ, ਪਾਪੇ ਨੂੰ ਕੰਨਾ। ਇੱਕ ਰਾਰਾ ਪੂਰਾ ਲਿਖਿਆ ਹੁੰਦਾ ਕਿਰਪਾ, ਇੱਕ ਹੁੰਦਾ ਕਿਰ, ਇਹ ਇੰਨਾ ਹੀ ਅੱਖਰ ਬੋਲਦਾ ਕਿਰਪਾ। ਤੁਮਰੀ ਕਿਰਪਾ ਤੇ ਜਪੀਐ ਨਾਉ, ਇਹ ਵਾਹਿਗੁਰੂ ਆਪ ਜੀ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾਂਦਾ ਜੀ। ਤੁਸੀਂ ਕਿਰਪਾ ਕਰਦੇ ਹੋ ਤਾਂ ਬੰਦਾ ਆਪੇ ਹੀ ਕਹਿੰਦਾ ਵਾਹਿਗੁਰੂ ਵਾਹਿਗੁਰੂ। ਜਦੋਂ ਤੁਸੀਂ ਨਹੀਂ ਕਿਰਪਾ ਕਰਦੇ ਫਿਰ ਉਹ ਜ਼ੋਰ ਲਾ ਲਈਏ ਸਾਰੇ ਮਿਲ ਕੇ, ਫਿਰ ਨਹੀਂ ਕਹਿੰਦਾ ਵਾਹਿਗੁਰੂ, ਫਿਰ ਤਾਂ ਕਹਿੰਦਾ ਹੀ ਨਹੀਂ, ਮੈਂ ਨਹੀਂ ਕਹਿਣਾ। ਆ ਜੋ ਤੁਸੀਂ ਕਹਿੰਦੇ ਮੈਂ ਨਹੀਂ ਕਹਿਣਾ, ਫਿਰ ਤਾਂ ਐਵੇਂ ਕਹਿੰਦਾ। ਤੁਮਰੀ ਕਿਰਪਾ ਤੇ ਦਰਗ ਹੈ ਥਾਉ, ਆਪ ਜੀ ਦੀ ਕਿਰਪਾ ਨਾਲ ਹੀ ਪਰਲੋਕ ਵਿੱਚ ਥਾਂ ਮਿਲਦੀ ਸਾਨੂੰ, ਤੁਹਾਡੀ ਕਿਰਪਾ ਜੀ, ਕਿਉਂਕਿ ਤੁਹਾਡਾ ਸੱਚਖੰਡ, ਤੁਹਾਡਾ ਬ੍ਰਹਿਮੰਡ, ਤੁਹਾਡੀ ਸ੍ਰਿਸ਼ਟੀ, ਪਰ ਅਸੀਂ ਵੀ ਤਾਂ ਤੁਹਾਡੇ ਹੀ ਹਾਂ ਜੀ, ਅਸੀਂ ਤੁਹਾਡੇ ਤੋਂ ਬਾਹਰ ਥੋੜ੍ਹੀ, ਤੁਹਾਡੇ ਬੱਚੇ, ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ, ਤੁਹਾਡਾ ਹੀ ਸਾਰਾ ਕੁਛ ਆ, ਅਸੀਂ ਤੁਹਾਡੇ ਬੱਚੇ ਹਾਂ ਜੀ। ਮਹਾਰਾਜ ਜੀ ਕਹਿੰਦੇ ਨੇ ਅਸੀਂ ਹੀ ਕਿਰਪਾ ਕਰਦੇ ਹਾਂ, ਜਦੋਂ ਤਾਂ ਜੀਵ ਨੂੰ ਉਠਾਉਂਦੇ ਹਾਂ, ਇਸ਼ਨਾਨ ਕਰਾਉਂਦੇ ਹਾਂ, ਨਾਮ ਜਪਾਉਂਦੇ ਹਾਂ, ਸੇਵਾ ਕਰਾਉਂਦੇ ਹਾਂ, ਪ੍ਰੇਰਣਾ ਦੇ ਕੇ ਅੰਮ੍ਰਿਤ ਛਕਾ ਦਿੰਦੇ ਹਾਂ, ਪ੍ਰੇਰਣਾ ਦੇ ਕੇ ਗੁਰੂ ਵਾਲਾ ਬਣਾ ਦਿੰਦੇ, ਪ੍ਰੇਰਣਾ ਹੈ ਉਹਦੀ। ਤੁਜ ਬਿਨ ਪਾਰ ਬ੍ਰਹਮ ਨਹੀਂ ਕੋਹੇ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ। ਇਹ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਕੁਝ ਕਰਨ ਜੋਗਾ ਹੈ ਨੀਗਾ, ਕਿਉਂਕਿ ਤੁਹਾਡੇ ਹੱਥ ਵਿੱਚ ਹੈ ਸਾਡਾ ਮਨ। ਤੁਸੀਂ ਸਾਡੇ ਮਨ ਨੂੰ ਜਿੱਧਰ ਮਰਜ਼ੀ ਪ੍ਰੇਰਦੇ ਹੋ, ਤੁਹਾਡਾ ਜੀ ਕਰੇ ਤੁਸੀਂ ਸਾਰੀ ਦੁਨੀਆਂ ਨੂੰ ਸੱਦ ਲਓ ਆਪਣੇ ਚਰਨਾਂ 'ਚ, ਆਪਣੀ ਸੰਗਤ ਵਿੱਚ। ਤੁਹਾਡਾ ਜੀ ਕਰੇ ਸਾਰੀ ਸੰਗਤ ਨੂੰ ਉਠਾ ਕੇ ਤੋਰਦੇ ਹੋ, ਤੁਹਾਡਾ ਪ੍ਰੇਰਨਾ ਤੁਹਾਡੀ, ਤੁਸੀਂ ਕਰਦੇ ਹੋ ਇਹ ਸਾਰੀ ਕਿਰਪਾ। ਪ੍ਰੇਰਨਾ ਦਿੰਦੇ ਜਿਹਨੂੰ ਤਾਰਨਾ ਹੁੰਦਾ, ਉਹਨੂੰ ਪ੍ਰੇਰਨਾ ਦੇ ਕੇ ਸੰਗਤ ਦੇ ਵਿੱਚ ਬਿਠਾ ਲੈਂਦੇ ਨੇ। ਜਿਹਨੂੰ ਹਲੇ ਨਹੀਂ ਤਾਰਨਾ, ਜੂਨਾਂ 'ਚ ਘੁਮਾਉਣਾ, ਜਨਮ ਦੇਣੇ ਨੇ, ਉਹਨੂੰ ਸੰਗਤ 'ਚ ਬਹਿਣ ਹੀ ਨਹੀਂ ਦਿੰਦੇ। ਇਹ ਵੀ ਉਹਦੀ ਖੇਡ ਹੈ। ਉਹਦੇ ਮਨ 'ਚ ਕੁਛ ਹੋਰ ਹੀ ਲਿਆ ਦਿੰਦੇ, ਨਾਸਤਕਪੁਣਾ ਜਿਹਾ ਲਿਆ ਦਿੰਦੇ ਨੇ, ਪੁੱਠਾ ਜਿਹਾ ਮਨ ਹੋ ਜਾਂਦਾ ਉਹਦਾ, ਉਹ ਆਪੇ ਹੀ ਉੱਠ ਕੇ ਭੱਜ ਜਾਂਦਾ, ਅੱਬਲ 'ਤੇ ਉਹ ਬੈਠਦੇ ਹੀ ਨਹੀਂ, ਕਿਉਂਕਿ ਉਹਦਾ ਦਿਮਾਗ ਹੀ ਐਸਾ ਪ੍ਰੇਰ ਦਿੱਤਾ ਪਰਮਾਤਮਾ ਨੇ, ਬੁੱਧੀ ਪ੍ਰੇਰਨਾ ਦੇਤੀ ਉਹਨੂੰ। ਕੁਸੰਗਤ ਵਿੱਚ ਆਉਣਾ ਪਸੰਦ ਨਹੀਂ ਕਰਦਾ, ਕੁਸੰਗਤ ਵਿੱਚ ਜਾਣਾ ਹੋਵੇ ਬਹੁਤ ਛੇਤੀ ਭੱਜ ਕੇ ਜਾਂਦਾ। ਇਹ ਸਭ ਤੁਹਾਡੀ ਕਿਰਪਾ ਨਾਲ ਹੀ ਹੁੰਦਾ ਮਹਾਰਾਜ, ਆਪ ਦੀ ਕਿਰਪਾ ਨਾਲ ਹਮੇਸ਼ਾ ਹੀ ਆਤਮਕ ਆਨੰਦ ਮਿਲਦਾ ਰਹਿੰਦਾ ਸਾਨੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੁਮ ਮਨ ਵਸੇ ਤਾਂ ਦੁੱਖ ਨਾ ਲਾਗੈ, ਤੁਮਰੀ ਕਿਰਪਾ ਤੇ ਭਰਮ ਪਉ ਪਾਗੈ। ਕਿ ਤੁਸੀਂ ਮਨ ਵਿੱਚ ਵਸ ਜਾਓ ਤਾਂ ਫਿਰ ਕੋਈ ਦੁੱਖ ਹੀ ਨਹੀਂ ਲੱਗਦਾ ਹੈ ਸਾਨੂੰ। ਵਾਹਿਗੁਰੂ ਵਾਹਿਗੁਰੂ ਕਰਨਾ, ਇਸੇ ਕਰਕੇ ਆਪਾਂ ਕਹਿੰਦੇ ਰਾਤ ਦਿਨ ਲੱਗੇ ਰਹੋ। ਬੰਦਾ ਸੁੱਖਾਂ ਵਾਸਤੇ ਸਾਰੀ ਜ਼ਿੰਦਗੀ ਲਾ ਦਿੰਦਾ, 100 ਸਾਲ ਦਾ ਹੋ ਕੇ ਵੀ ਦੁਖੀ ਰੋ ਰੋ ਕੇ ਦੁਨੀਆਂ 'ਚੋਂ ਜਾਂਦਾ, 100 ਸਾਲ ਦਾ ਹੋ ਕੇ ਵੀ ਸੁੱਖ ਨਾ ਭੋਗ ਸਕਿਆ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰੇ ਵਾਲੇ ਪਾਸੇ ਤਾਂ 100 ਸਾਲ ਲਾਉਣਾ ਨਹੀਂ ਪੈਂਦਾ, ਇੱਧਰ ਤਾਂ 2-3 ਸਾਲ ਵਾਹਿਗੁਰੂ ਮੰਤਰ ਦੇ ਅਭਿਆਸ ਤੇ ਜਬ ਜ਼ੋਰ ਨਾਲ ਲਾਏ ਹੋਣ, ਮੂਲ ਮੰਤਰ ਤੇ, ਗੁਰਬਾਣੀ ਤੇ, ਮਹਾਰਾਜ ਦੀ ਕਿਰਪਾ ਹੋ ਜਾਂਦੀ, ਆਤਮਕ ਆਨੰਦ ਮਿਲ ਜਾਂਦਾ, ਆਤਮਕ ਸੁੱਖ ਮਿਲ ਜਾਂਦਾ, ਫਿਰ ਤੁਸੀਂ ਮਨ 'ਚ ਵਸ ਜਾਂਦੇ ਹੋ, ਫਿਰ ਸਾਨੂੰ ਕਾਹਦਾ ਦੁੱਖ, ਫਿਰ ਤਾਂ ਤੁਸੀਂ ਆਪ ਹੀ ਬੈਠੇ ਹੋ ਅੰਦਰ, ਆਤਮਾ ਪਰਮਾਤਮਾ ਇੱਕੋ ਹੀ ਰੂਪ ਹੋ ਜਾਂਦੇ ਨੇ, ਵਿੱਚੇ ਲੀਨ ਹੋ ਜਾਂਦੀ ਆਤਮਾ ਪਰਮਾਤਮਾ ਦੇ, ਜਦੋਂ ਉੱਥੇ ਮੈਂ ਰਹਿ ਹੀ ਨਹੀਂ ਜਾਂਦਾ। ਜਿੱਥੇ ਤੁਸੀਂ ਆਪ ਬੈਠੇ ਹੋ ਉੱਥੇ ਦੁੱਖਾਂ ਦਾ ਕੀ ਕੰਮ ਹੈ। ਤੁਮਰੀ ਕਿਰਪਾ ਤੇ ਭਰਮ ਪਾਉ ਭਾਗਾ, ਆਪ ਜੀ ਦੀ ਕਿਰਪਾ ਨਾਲ ਮਨ ਦੇ ਅੰਦਰ ਜਿਹੜਾ ਹਨੇਰਾ ਸੀ ਉਹ ਦੂਰ ਹੋ ਗਿਆ, ਭਰਮ ਅਤੇ ਜਮਾਂ ਦਾ ਡਰ ਦੌੜ ਜਾਂਦਾ। ਹੁਣ ਤਾਂ ਭਰਮ ਅਤੇ ਜਮ ਸਾਤੋਂ ਡਰਦੇ ਨੇ, ਉਲਟਾ ਉਹ ਸਾਡੇ ਸੇਵਕ ਬਣ ਜਾਂਦੇ ਨੇ। ਹੁਣ ਤਾਂ ਜੇ ਭਰਮ ਅਤੇ ਡਰ ਨੂੰ ਬ੍ਰਹਮ ਗਿਆਨੀ ਕਹਿ ਦੇਵੇ ਵੀ ਇਹਦੇ ਵੀ ਮਨ ਚੋਂ ਨਿਕਲ ਜਾ, ਉਹਦੇ ਵੀ ਨਿਕਲ ਜਾ, ਸਭ ਦੌੜ ਜਾਂਦੇ ਨੇ। ਬ੍ਰਹਮ ਗਿਆਨੀ ਦੂਜਿਆਂ ਨੂੰ ਵੀ ਗਿਆਨ ਕਰ ਦਿੰਦੇ ਨੇ ਉਪਦੇਸ਼ ਕਰਕੇ। ਪਾਰ ਬ੍ਰਹਮ ਅਪ੍ਰਮ ਪਰ ਸਵਾਮੀ, ਸਗਲ ਘਟਾਂ ਕੇ ਅੰਤਰਜਾਮੀ। ਕਹਿੰਦੇ ਪਾਰ ਬ੍ਰਹਮ ਆਪ ਅਪ੍ਰਮ ਪਰ ਹੁਣ ਸੰਸਾਰ ਤੋਂ ਪਰਾ ਰੂਪ ਹੋਂ ਤੇ ਸਭ ਦੇ ਮਾਲਕ ਹੋਂ ਆਪ। ਫਿਰ ਆਪ ਸਾਰਿਆਂ ਸਰੀਰਾਂ ਦੇ ਅੰਦਰ ਦੀ ਗੱਲ ਜਾਣਨ ਵਾਲੇ ਹੋ। ਸਗਲ ਘਟਾਂ ਕੇ ਅੰਤਰ ਹੁੰਦਾ ਅੰਦਰ ਦੀ, ਜਾਮੀ ਹੁੰਦਾ ਜਾਣਨ ਵਾਲੇ, ਅੰਦਰ ਦੀ ਜਾਣਨ ਵਾਲੇ ਹੋ ਹਰੇਕ ਇਨਸਾਨ ਦੇ ਦਿਲ ਦੀ ਗੱਲ। ਬੇਨਤੀ ਕਰਦੇ ਹਾਂ ਆਪ ਦੇ ਚਰਨਾਂ 'ਚ, ਬਹੁਤ ਵੱਡੇ ਨੇ ਸਤਿਗੁਰੂ, ਤਿੰਨਾਂ ਲੋਕਾਂ ਦੇ ਮਾਲਕ ਤੋਂ ਭਾਵ ਉੱਪਰਲੇ ਜਿੰਨੇ ਆਕਾਸ਼ ਬ੍ਰਹਿਮੰਡ ਨੇ ਪਤਾ ਨਹੀਂ ਕਿੰਨੇ ਕੁ ਨੇ, ਪਾਤਾਲਾਂ ਪਾਤਾਲ ਥੱਲੇ ਵਾਲਾ ਲੋਕ ਹੈ, ਪਤਾ ਹੀ ਨਹੀਂ ਕਿੰਨੇ ਕੁ ਪਤਾਲ ਥੱਲੇ ਆਕਾਸ਼ਾਂ ਆਕਾਸ਼ ਉੱਪਰਲੇ ਆਕਾਸ਼ ਆ ਧਰਤੀ ਬ੍ਰਹਿਮੰਡ, ਇਹਨਾਂ ਸਾਰਿਆਂ ਦੇ ਮਾਲਕ ਪਰਮਾਤਮਾ ਵਾਹਿਗੁਰੂ ਸਤਿਗੁਰੂ, ਉਹਨਾਂ ਦੇ ਚਰਨਾਂ 'ਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ, ਤਿੰਨਾਂ ਲੋਕਾਂ ਦੇ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਕਰਾਂ ਅਰਦਾਸ ਆਪਣੇ ਸਤਿਗੁਰ ਪਾਸ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਮੈਂ ਆਪਣੇ ਸਤਿਗੁਰਾਂ ਪਾਸ ਬੇਨਤੀ ਕਰਦਾ ਹਾਂ। ਕੀ ਬੇਨਤੀ? ਨਾਨਕ ਨਾਮ ਮਿਲੈ ਸੱਚ ਰਾਸ। ਕਹਿੰਦੇ ਤੁਸੀਂ ਵੀ ਬੇਨਤੀ ਕਰੋ ਕਿ ਹੇ ਸਤਿਗੁਰੂ ਮੈਨੂੰ ਨਾਮ ਰੂਪੀ ਸੱਚੀ ਪੂੰਜੀ ਮਿਲ ਜਾਵੇ, ਮਿਹਰ ਕਰ ਦਿਓ ਮਹਾਰਾਜ, ਕਿਉਂਕਿ ਇਹ ਨਾਮ ਦੀ ਪੂੰਜੀ ਸਭ ਤੋਂ ਵੱਡੀ ਚੀਜ਼ ਹੈ, ਆਪ ਦੀ ਬਖਸ਼ਿਸ਼ ਹੈ। ਜੇ ਨਾਮ ਮਿਲ ਜਾਏ ਭੱਜ ਦੌੜ ਮੁੱਕ ਜਾਂਦੀ ਹੈ। ਆਹ ਜਿਹੜੀ ਆਪਾਂ ਆਹ ਸਾਰੀ ਦੁਨੀਆਂ ਕਿੱਥੇ ਭੱਜੀ ਫਿਰਦੀ, ਆਹ ਕਿੰਨੀਆਂ ਕਾਰਾਂ ਸੜਕ 'ਤੇ ਭੱਜੀਆਂ ਫਿਰਦੀਆਂ ਨੇ, ਫ੍ਰੀ ਵੇ ਖਾਲੀ ਨਹੀਂ ਹੁੰਦਾ ਰਾਤ ਦਿਨ। ਸੋ ਇਸੇ ਪ੍ਰਕਾਰ ਬਹੁਤ ਆਕਾਸ਼ ਭਰਿਆ ਪਿਆ ਜਹਾਜ਼ਾਂ ਨਾਲ, ਇਸੇ ਤਰ੍ਹਾਂ ਪਤਾਲ ਦੇ ਵਿੱਚ ਬਹੁਤ ਕੁਛ ਹੈ, ਧਰਤੀ 'ਤੇ ਹੈ, ਸ਼ਿਪ ਚੱਲਦੇ ਨੇ ਸਮੁੰਦਰ ਵਿੱਚ। ਕੀ ਹੋ ਰਿਹਾ ਇਹ ਮਾਇਆ? ਇੱਧਰੋਂ ਪਦਾਰਥ ਉੱਧਰ ਜਾ ਰਹੇ, ਉੱਧਰੋਂ ਮੈਂ ਕਮਾ ਰਿਹਾ, ਉੱਧਰੋਂ ਉਹ ਕਮਾ ਰਿਹਾ, ਜਹਾਜ਼ਾਂ 'ਚ ਵੀ ਕਮਾਉਣ ਲਈ ਜਾ ਰਹੇ ਨੇ, ਹਰ ਪਾਸੇ ਸਿਰਫ ਇੱਕੋ ਗੱਲ ਚੱਲ ਰਹੀ ਕਿ ਕਮਾਉਣ ਲਈ ਜਾ ਰਹੇ ਹਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੰਨਾ ਕਮਾ ਕੇ ਕੀ ਕਰਨਾ। ਇੱਕ ਕਿਣਕਾ ਨਾਮ ਦਾ ਬਹੁਤ ਹੁੰਦਾ। ਇੱਕ ਨਾਮ ਦੇ ਕਿਣਕੇ ਲਈ ਮਿਹਨਤ ਕਰ ਲਓ, ਫਿਰ ਸਭ ਕੁਝ ਤੁਹਾਡਾ ਹੈ। ਤਿੰਨੇ ਲੋਕਾਂ ਵਿੱਚ ਤੁਸੀਂ ਫਿਰ ਰਾਜੇ ਬਣ ਜਾਓਗੇ। ਸਭ ਰਾਜ ਸ੍ਰਿਸ਼ਟ ਕਾਲੇ। ਮਹਾਰਾਜ ਕਹਿੰਦੇ ਮੈਂ ਤਾਂ ਤੁਹਾਨੂੰ ਰੱਬ ਰੂਪ ਬਣਾਉਣਾ ਚਾਹੁੰਦਾ ਕਿ ਤੁਸੀਂ ਵੀ ਪਰਮਾਤਮਾ ਦਾ ਰੂਪ ਬਣ ਜਾਓ। ਤੁਸੀਂ ਬ੍ਰਹਿਮੰਡਾਂ ਦੇ ਮਾਲਕ ਨਹੀਂ ਬਣਨ ਨੂੰ ਤਿਆਰ, ਕਿਉਂਕਿ ਤੁਸੀਂ ਤੇ ਸਿਰਫ ਮਾਇਆਵੀ ਪਦਾਰਥ ਇਕੱਠੇ ਕਰਨ ਨੂੰ ਤਿਆਰ ਹੋ। ਬ੍ਰਹਿਮੰਡਾਂ ਦੇ ਮਾਲਕ ਬਣਨ ਨੂੰ ਕੋਈ ਵੀ ਤਿਆਰ ਨਹੀਂ। ਆਹ ਵੀ ਤੈਨੂੰ ਰੱਬ ਬਣਾ ਦਈਏ, ਕਹਿੰਦੇ ਨਾ, ਮੈਂ ਤਾਂ ਇੱਕ ਨਿਕਲਾ ਜਿਹਾ ਜੀਵ ਜਿਹਾ ਹੀ ਠੀਕ ਹੈ। ਮਹਾਰਾਜ ਕਹਿੰਦੇ ਨਾਮ ਦੇ ਨਾਲ ਮੈਂ ਤੈਨੂੰ ਬਹੁਤ ਉੱਚਾ ਚੱਕਣਾ ਚਾਹੁੰਦਾ, ਪਰ ਤੂੰ ਉੱਚਾ ਉੱਠਣਾ ਨਹੀਂ ਚਾਹੁੰਦਾ, ਕਿਉਂਕਿ ਕੀੜਾ ਜਿੱਥੇ ਗੰਦਗੀ ਦਾ ਕੀੜਾ ਉਹਨੂੰ ਬਾਹਰ ਕੱਢੀ ਮੁੜ ਗੰਦਗੀ ਜਾ ਵੜਦਾ। ਸਤਿਗੁਰੂ ਕਹਿੰਦੇ ਵਿਕਾਰਾਂ ਦਾ ਕੀੜਾ ਮੁੜ ਵਿਕਾਰਾਂ 'ਚ ਨੂੰ ਭੱਜਦਾ, ਫਿਰ ਕੱਢਦੇ ਹੈ। ਆਹ ਤੈਨੂੰ ਚਾਨਣ ਦਿਖਾ ਦਈਏ। ਕਹਿੰਦੇ ਨਾ, ਮੈਂ ਤਾਂ ਮਾਇਆ 'ਚ ਹੀ ਜਾਣਾ। ਇਹ ਮਾਇਆ ਦਾ ਕੀੜਾ ਮਾਇਆ ਦੇ ਅੰਦਰ ਹੀ ਰਹਿੰਦਾ। ਸਤਿਗੁਰੂ ਕਹਿੰਦੇ ਮੈਂ ਇਹਨੂੰ ਬਹੁਤ ਉੱਚਾ ਉਠਾਉਣਾ ਚਾਹੁੰਦਾ, ਪਰ ਇਹ ਉੱਚਾ ਉੱਠਣਾ ਨਹੀਂ ਚਾਹੁੰਦਾ, ਇਹ ਤਾਂ ਖਾਲੀ ਰਹਿਣਾ ਚਾਹੁੰਦਾ ਨਾਮ ਤੋਂ। ਦੌੜੀ ਮਹੱਲਾ ਪੰਜਵਾਂ, ਕਾਣ ਬਿਨਾ ਜੈਸੇ ਥੋਥਰ ਤੁੱਖਾ, ਨਾਮ ਬਿਹੂਨ ਸੂਨੇ ਸੇ ਮੁੱਖਾ। ਜਿਵੇਂ ਕਣ, ਕਣ ਹੁੰਦਾ ਅੰਨ, ਅੰਨ ਤੋਂ ਬਿਨਾਂ ਜਿਵੇਂ ਤੁੱਖਾ ਛਿੱਲੜ ਹੁੰਦਾ, ਥੋਥਰ ਹੁੰਦਾ ਖਾਲੀ, ਜਿਵੇਂ ਚੌਲਾਂ ਦੀ ਫੱਕ ਹੁੰਦੀ, ਜਿਵੇਂ ਤੂੜੀ ਨਿਕਲ ਆਉਂਦੀ ਹੈ, ਜਿਵੇਂ ਖਾਲੀ ਹੋਵੇ ਕੋਈ ਵੀ ਚੀਜ਼, ਉਹਦੇ ਵਿੱਚ ਕੋਈ ਪਦਾਰਥ ਹੀ ਨਾ ਹੋਵੇ, ਖਾਲੀ ਖੋਲ, ਖਾਲੀ ਥੋਥਰ। ਇਸੇ ਤਰ੍ਹਾਂ ਜਿਹੜੇ ਬੰਦੇ ਨਾਮ ਸਿਮਰਨ ਤੋਂ ਬਿਨਾਂ ਨੇ, ਸਤਿਗੁਰੂ ਕਹਿੰਦੇ ਉਹਨਾਂ ਦੇ ਮੂੰਹ ਸੁੰਨੇ ਸੁੰਨੇ ਨੇ, ਖਾਲੀ ਨੇ। ਨਾਮ ਬਿਹੂਨ ਸੁੰਨੇ ਸੇ ਮੁੱਖਾ, ਉਹਨਾਂ ਦਾ ਮੂੰਹ ਪਰਾਲੀ ਵਰਗਾ ਹੀ ਹੈ, ਥੋਥਰ ਤੁੱਖਾ ਨੇ ਉਹ ਲੋਕ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ ਰਹਾਉ। ਮਹਾਰਾਜ ਕਹਿੰਦੇ ਬੰਦਿਆ, ਨਿਤਾ ਪ੍ਰਤੀ ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਮੇਰੇ ਆਖੇ ਜਾਂ ਮੈਂ ਜਾਂ ਤੁਸੀਂ ਕਿਸੇ ਨੂੰ ਕਹੀਏ, ਉਹ ਤਾਂ ਗੱਲ ਅਲੱਗ ਹੈ। ਮੇਰੇ ਵਰਗੇ ਨੇ ਤਾਂ ਅਗਲਾ ਕੋਈ ਤੇਰੇ ਵਰਗੇ 20 ਦੇਖੇ ਨੇ ਉੱਥੇ ਤੁਰੇ ਫਿਰਦੇ। ਆਪ ਤਾਂ ਨਾਮ ਜਪਦਾ ਨਹੀਂ, ਦੂਜੇ ਨੂੰ ਕਹਿੰਦਾ। ਕੋਈ ਵੀ ਨਾਮ ਜਪਣ ਨੂੰ ਕਹੇ ਕਿਸੇ ਨੂੰ, ਲੋਕ ਬੰਦੇ ਦੀ ਗੱਲ ਨਹੀਂ ਮੰਨਦੇ। ਉਹ ਚਲੋ ਗੁਰੂ ਸਾਹਿਬ ਦੀ ਤਾਂ ਮੰਨ ਲਓ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹੋਰ ਹੁਣ ਗਾਹਾਂ ਕਿਤੋਂ ਕਹਾਉਣਾ ਤੁਹਾਨੂੰ। ਅਕਾਲ ਪੁਰਖ ਆਪ ਕਹਿੰਦੇ ਨੇ ਬੰਦਿਆ ਨਾਮ ਜਪ ਲੈ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ ਰਹਾਓ। ਨਾਮ ਸਿਮਰਨ ਤੋਂ ਬਿਨਾਂ ਇਹ ਬੇਗਾਨੀ ਦੇਹ ਹੈ ਤੇਰੀ, ਬੇਗਿਆਤ ਅਗਿਆਨੀ ਪੁਰਸ਼ ਦੀ ਦੇਹ ਨੂੰ ਤਰਕਾਰ ਹੈ ਕਹਿੰਦੇ, ਬੇਗਿਆਤ ਦੇਹੀ ਬੇਗਾਨਿਆਂ ਦੀ ਤਰ੍ਹਾਂ ਤੂੰ ਟੀਟ ਕਰਦਾ। ਨਾਮ ਸਿਮਰਨ ਤੋਂ ਬਿਨਾਂ ਬੇਗਾਨੀ ਦਵੈਤ ਦੇ ਗਾਣੇ ਗਾਈ ਜਾਂਦਾ ਹੈ, ਤਰਕਾਰ ਹੈ ਤੇਰੀ ਦੇਹੀ ਨੂੰ। ਜਿਹੜਾ ਅਗਿਆਨੀ ਪੁਰਸ਼ ਬਣ ਕੇ ਨਾਮ ਨਹੀਂ ਜਪਦਾ, ਤੂੰ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ। ਨਾਮ ਬਿਨਾ ਨਾਹੀ ਮੁੱਖ ਭਾਗ, ਭਰਤ ਬਿਹੂਨ ਕਹਾਂ ਸੁਹਾਗ। ਨਾਮ ਸਿਮਰਨ ਤੋਂ ਬਿਨਾਂ ਮੂੰਹ ਸ੍ਰੇਸ਼ਟ ਭਾਗਾਂ ਵਾਲਾ ਨਹੀਂ ਹੋ ਸਕਦਾ। ਨਾਮ ਸਿਮਰਨ ਕਰੋ ਤਾਂ ਤੁਹਾਡੇ ਮੱਥੇ ਦੇ ਭਾਗ ਚੰਗੇ ਬਣ ਜਾਣਗੇ, ਜੀਵ ਮੁੱਖ ਭਾਗਾਂ ਵਾਲਾ ਹੋ ਹੀ ਨਹੀਂ ਸਕਦਾ। ਸਿਮਰਨ ਦੀ ਤਾਕਤ ਦੱਸਦੇ ਨੇ ਮਹਾਰਾਜ। ਆ ਜਿਹੜੀ ਧੁੱਪ ਨਿਕਲਦੀ ਹੈ, ਆ ਜਿਹੜੇ ਬੱਦਲ ਆਉਂਦੇ ਨੇ, ਜਿਹੜਾ ਬ੍ਰਹਿਮੰਡ ਨਜ਼ਰ ਆ ਰਿਹਾ, ਧਰਤੀ ਸਾਰੀ ਸ੍ਰਿਸ਼ਟੀ, ਇਹ ਨਾਮ ਦੀ ਹੈ, ਨਾਮ ਨੇ ਬਣਾਈ ਹੈ। ਵਾਹਿਗੁਰੂ ਨਾਮ ਏਡਾ ਵੱਡਾ ਕਿ ਵਾਹਿਗੁਰੂ ਨੇ ਹੀ ਤਾਂ ਸਾਰਾ ਕੁਛ ਬਣਾਇਆ। ਆਪਾਂ ਇਹ ਗੱਲ ਨੂੰ ਸਮਝਦੇ ਹੀ ਨਹੀਂ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਤੇਰਾ ਮੂੰਹ ਐਵੇਂ ਖਾਲੀ ਖਾਲੀ ਲੱਗਦਾ, ਡਰਾਉਣਾ ਲੱਗਦਾ। ਕਹਿੰਦੇ ਨੇ ਜਿਹੜਾ ਬੰਦਾ ਨਾਮ ਤੋਂ ਬਿਹੂਣਾ, ਮਨਮੁੱਖ ਹੈ ਨਾ, ਉਹਦਾ ਮੂੰਹ ਕਹਿੰਦੇ ਸੱਪ ਦੀ ਖੱਡ ਵਰਗਾ ਹੈ। ਪਤਾ ਨਹੀਂ ਕਿਹੜੇ ਵੇਲੇ ਨਿਕਲ ਕੇ ਸੱਪ ਨੇ ਡੰਗ ਮਾਰ ਦੇਣਾ ਖੱਡ ਵਿੱਚੋਂ। ਇਸੇ ਤਰ੍ਹਾਂ ਮਨਮੁੱਖ ਦਾ ਮੂੰਹ ਨਾਮ ਤੋਂ ਬਿਹੂਣਾ, ਪਤਾ ਨਹੀਂ ਕਿਹੜੇ ਵੇਲੇ ਤਰਕ ਕੁਤਰਕ ਕਰ ਦੇਣੀ ਉਹਨੇ, ਪੁੱਠੀ ਗੱਲ ਬੋਲ ਦੇਣੀ ਹੈ। ਕਹਿੰਦੇ ਜੈਸੇ ਭਰਤ, ਭਰਤ ਹੁੰਦਾ ਪਤੀ, ਪਤੀ ਤੋਂ ਬਿਨਾਂ ਇਸਤਰੀ ਨੂੰ ਸੁਹਾਗ ਕਿਵੇਂ ਪ੍ਰਾਪਤ ਹੋ ਸਕਦਾ? ਇਸੇ ਪ੍ਰਕਾਰ ਨਾਮ ਤੋਂ ਬਿਨਾਂ ਭਾਗ ਨਹੀਂ ਹੋ ਸਕਦਾ। ਨਾਮ ਹੀ ਤਾਂ ਆਪਣਾ ਪਤੀ ਮਾਲਕ। ਨਾਮ ਵਿਸਾਰ ਲੱਗੈ ਅਨਸੁਆਏ, ਤਾਂ ਕਿ ਆਸ ਨਾ ਪੂਜੈ ਕਾਏ। ਜਿਹੜੇ ਬੰਦੇ ਨਾਮ ਨੂੰ ਭੁਲਾ ਕੇ ਅਨਸੁਆਏ ਹੁੰਦਾ, ਹੋਰਨਾਂ ਸਵਾਦਾਂ ਵਿੱਚ, ਹੋਰਨਾਂ ਪ੍ਰਯੋਜਨਾਂ ਵਿੱਚ ਲੱਗੇ ਹੋਏ ਨੇ, ਉਹਨਾਂ ਦੀ ਕੋਈ ਆਸਾ ਕਦੇ ਪੂਰੀ ਨਹੀਂ ਹੋਈ ਹੈ। ਉਹ ਜ਼ਿੰਦਗੀ 'ਚ ਇਸੇ ਤਰ੍ਹਾਂ ਹੀ ਚਲੇ ਗਏ ਨੇ। ਮਨ ਕੀ ਮਨ ਹੀ ਮਾਹਿ ਰਹੀ, ਨਾ ਹਰ ਭਜੇ ਨਾ ਤੀਰ ਸੇਵੇ ਚੋਟੀ ਕਾਲ ਗਹੀ। ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਕੁਛ ਮਿਲਿਆ ਹੀ ਨਹੀਂ।
ਸੰਕਲਪ ਤਾਂ ਬੜੇ ਕੀਤੇ ਸੀ ਉਹਨਾਂ ਨੇ, ਫੁਰਨੇ ਬੜੇ ਕੀਤੇ, ਨਾਮ ਜਪੇ ਤੋਂ ਬਿਨਾਂ ਕੁਛ ਬਣਦਾ ਨਹੀਂ, ਕੋਈ ਆਸ ਨਹੀਂ ਪੂਰੀ ਹੁੰਦੀ ਉਹਨਾਂ ਦੀ। ਇਹ ਤਾਂ ਵਾਹਿਗੁਰੂ ਨਾਮ ਜਪਾਉਣ ਬੰਦੇ ਨੂੰ, ਸੋਝੀ ਪਾਉਣ ਬੰਦੇ ਨੂੰ, ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਮਹਾਰਾਜ ਫਰਮਾਉਂਦੇ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਵਾਹਿਗੁਰੂ ਆਪਣੀ ਕਿਰਪਾ ਕਰੋ, ਇਹ ਦਾਤ ਦਿਓ ਸਾਨੂੰ ਕਿ ਦਿਨ ਰਾਤ ਆਪ ਜੀ ਦੇ ਨਾਮ ਜਪਦੇ ਰਹੀਏ, ਸਾਡੇ ਤੇ ਕਿਰਪਾ ਕਰੋ, ਨਾਮ ਜਪੀਏ। ਮਹਾਰਾਜ ਜੀ ਵਾਰ ਵਾਰ ਆਪਾਂ ਨੂੰ ਸਾਰਿਆਂ ਨੂੰ ਕਹਿੰਦੇ ਨੇ ਨਾਮ ਜਪੋ ਤੇ ਬੇਨਤੀ ਕਰੋ ਗੁਰੂ ਅੱਗੇ, ਨਾਮ ਬਹੁਤ ਵੱਡੀ ਦਾਤ ਹੈ। ਹੁਣ ਪੰਜਾਬ ਦੇ ਵਿੱਚ ਵੀ ਐਸੇ ਦੇਖੇ ਲੋਕ ਇੱਥੇ ਵੀ ਬਹੁਤ ਕਹਿੰਦੇ ਹੋਣਗੇ, ਜਿਵੇਂ ਕੋਈ ਪ੍ਰੇਮੀ ਦੱਸਦਾ ਸੀ ਵੀ ਪੰਜਾਬ 'ਚ ਕਿਸੇ ਪਰਿਵਾਰ ਨੂੰ ਕਹਿਆ ਵੀ ਤੁਹਾਡੇ ਬੱਚੇ ਅੱਛੇ ਕਾਨਵੈਂਟ ਸਕੂਲ ਪੜ੍ਹਦੇ ਨੇ ਅਤੇ ਬੱਚੇ ਤੁਹਾਡੀ ਇੰਗਲਿਸ਼ ਸੋਹਣੀ ਜਾਣਦੇ, ਹਿੰਦੀ ਵੀ ਜਾਣਦੇ, ਪੰਜਾਬੀ ਤਾਂ ਪੜ੍ਹਾਓ ਇਹਨਾਂ ਨੂੰ ਨਾਲ। ਉਹ ਕਹਿੰਦੇ ਪੰਜਾਬੀ ਦੀ ਕੀ ਲੋੜ ਹੈ, ਕਹਿੰਦੇ ਜੀ ਫਿਰ ਉਹ ਇਹਨਾਂ ਬਾਣੀ ਪੜ੍ਹੀ ਜਾਂਦੀ ਗੁਰਮੁਖੀ ਅੱਖਰਾਂ ਨਾਲ, ਕਹਿੰਦੇ ਬਾਣੀ ਨੇ ਕੀ ਦੇਣਾ। ਪੰਜਾਬ ਦੇ ਲੋਕ ਹੁਣ ਐਂ ਕਹਿਣ ਲੱਗ ਪਏ ਨੇ ਅਤੇ ਬਾਣੀ ਨੇ ਕੀ ਦੇਣਾ, ਗੱਲ ਤਾਂ ਸਾਰੀ ਪੜ੍ਹਾਈ ਦੀ ਹੁੰਦੀ, ਬੰਦਾ ਪੜ੍ਹਾਈ ਕਰੇ ਤਾਂ ਨੌਕਰੀ ਕਰਦਾ ਅਤੇ ਬਾਣੀ 'ਚੋਂ ਕੀ ਮਿਲਦਾ। ਫਿਰ ਇਹੋ ਜਿਹੇ ਮੂੰਹਾਂ 'ਤੇ ਲਾਂਹਤੀ ਪੈਣੀ ਹੈ, ਤਰਕਾਰ ਐਸੇ ਜਾਉਣ ਨੂੰ। ਮਹਾਰਾਜ ਕਹਿੰਦੇ ਨਾਮ ਵਿਹੂਨ ਸੁਨੇ ਸੇ ਮੁੱਖਾ, ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਕਿ ਨਾਮ ਕੀ ਚੀਜ਼ ਹੈ। ਜਿੱਥੇ ਨਾਮ ਦਾ ਕੇਂਦਰ ਹੈ ਹਰਿਮੰਦਰ ਸਾਹਿਬ, ਜਿੱਥੇ ਨਾਮ ਦੇ ਸਰੋਤ ਨੇ ਸਾਡੇ, ਜਿੱਥੇ ਨਾਮ ਪ੍ਰਗਟ ਹੁੰਦਾ, ਉਸ ਧਰਤੀ 'ਤੇ ਲੋਕ ਕਹਿਣ ਵੀ ਨਾਮ ਨੇ ਕੀ ਦੇਣਾ। ਲੋਕ ਕੰਮਾਂ ਦੇ ਪਿਆਰੇ, ਮਾਇਆ ਦੇ ਪਿਆਰੇ, ਵਿਕਾਰਾਂ ਦੇ ਪਿਆਰੇ ਹੋ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸੀਂ ਤਾਂ ਕਹਿੰਦੇ ਇਹੀ ਮੰਗਦੇ ਹਾਂ ਦਾਤ ਕਿ ਨਾਨਕ ਨਾਮ ਜਪੈ ਦਿਨ ਰਾਤ। ਮੈਨੂੰ ਤਾਂ ਹੋਰ ਨਹੀਂ ਕੁਛ ਚਾਹੀਦਾ ਮਹਾਰਾਜ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਤਾਂ ਨਾਮ ਦੀ ਦਾਤ ਹੀ ਦੇ ਦਿਉ, ਮੈਂ ਨਹੀਂ ਮੰਗਦਾ ਹੋਰ ਕੁਛ। ਕਿਉਂਕਿ ਜਿੱਥੇ ਨਾਮ ਹੈ ਉੱਥੇ ਤਾਂ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜਿੱਥੇ ਨਾਮ ਹੈ ਉੱਥੇ ਕੋਈ ਕਮੀ ਨਹੀਂ ਹੁੰਦੀ। ਇਹਨਾਂ ਜੀਵਾਂ ਨੂੰ ਕਿੱਦਾਂ ਸਮਝਾਈਏ ਵੀ ਇਸ ਪਾਸੇ ਆ ਜਾਓ,